बाणी गुरु बाणी गुरु गुरु है बाणी विच बाणी अमृत सार गुरु बाणी कह सेवक जन मान प्रतख गुरु निस्तारे गुरु बाणी कह सेवक जन मान प्रतख गुरु निस्तारे कलयुगी जीवां दा निस्तारा संसार बहुजल तों पार उतारा करणहार समरथ गुरु भान भानु सतगुरु शब्द गुरु चवर छतर तखत दे मालिक गुरताग दी तेश शब्द ननकारी जोत श्री गुरु ग्रंथ साहिब जी महाराज दी पावन पवित्र हजूरी विच जुड़ी साध संगत जीओ गुरु खालसा जीओ आप समूह गुरसिख संगतां सेवा पंथी संप्रदाय दे अस्थान डेरा हरी भगतपुरा माडल टाउन हुशियारपुर विखे जो इस वेले मौजूदा महापुरख महंत बाबा प्रतपाल सिंह जी समूह इलाके दियां संगतां दा सहयोग लैके नाम बाणी दे रसीए महान परोपकारी सेवापंथी बाबा हरी सिंह जी बाबा भगत सिंह जी जिन्हां दी पावन याद विच जो 1964 विच मिठा टिवाणा पाकिस्तान विखे परोपकार दे कारज करदे आं बाबा भगत सिंह जी ब्रह्मचलीन हो गए उपरंत महंत बाबा जवाहर सिंह जी खूंडे वाले लंगर दे धनी उन्हां महापुरखां ने महापुरखां दी याद विच इस समागम दी परंपरा चलाई 1947 तों बाद इस स्थान ते सेवा दा केंद्र स्थापन कीता नाम सिमरन बाणी दा प्रवाह सेवापंथी साधुआं दी मर्यादा अनुसार सब जीवां विच गोबिंद रूप जान के सेवा दे कार्य आरंभे उपरंत बाबा जमीत सिंह जी होरां भी इस स्थान की सेवा करते रहे उपरंत महंत बाबा तारा सिंह जी जो सेवा की मूर्त हुए हैं इलाके दियां संगतां दा सहज लोके लैके ये सुंदर सत्संग दीवान हाल बनाए संगतां नूं गुरबाणी दे नाल जोड़िया कथा कीर्तन दे प्रवाह चलाए लंगर हाल बनाए उपरंत महंत बाबा प्रतपाल सिंह जी होरां ने भी जो पहला हाल छोटा सी उस नूं बहुत बड़ा आलीशान दरबार हाल बनाया है जिस विच अखंड पाठां साहिबां दा ਪ੍ਰਵਾਹ ਚੱਲ ਰਿਹਾ ਹੈ, ਦਰਸ਼ਨ ਕਰਦਿਆਂ ਹਿਰਦੇ 'ਚ ਠੰਡ ਪੈਂਦੀ ਹੈ। ਸੋ ਪਿਆਰਿਓ, ਇਹ ਸਭ ਨਾਮ ਦਾ ਪ੍ਰਤਾਪ ਹੈ ਕਿ ਇਹ ਨਾਮ ਸਿਮਰਨ ਦੀ ਬਾਤ ਮਿਲਦੀ ਕਿੱਥੋਂ ਹੈ? ਪੂਰੇ ਗੁਰੂ ਪਾਸੋਂ। ਹੁਣੇ ਆਪਨੇ ਗੁਰਬਾਣੀ ਦਾ ਕੀਰਤਨ ਮਿੱਠਾ ਟਿਵਾਣਾ ਵਿਖੇ ਸੰਗੀਤ ਵਿਦਿਆ ਪ੍ਰਾਪਤ ਕਰਿਆ ਹੈ, ਵਿਦਿਆਰਥੀ ਬੱਚਿਆਂ ਪਾਸੋਂ ਸੁਣਿਆ ਹੈ ਸ਼ਬਦ, ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲਾ ਸੁਖ, ਨਾਮ ਅਰ ਸੋਭਾ ਚਿੰਤਾ ਲਾਹੇ ਹਮਾਰ। ਸੇਵਾ ਪੰਥੀਆਂ ਦੇ ਬਾਣੀ ਮਹਾਂਪੁਰਖ ਭਾਈ ਕਨ੍ਹਈਆ ਜੀ ਦੇ ਦਰਸ਼ਨ ਕਰੋ। ਬਚਪਨ ਵਿੱਚ ਹੀ ਜਿਨ੍ਹਾਂ ਦਾ ਜਨਮ ਸਥਾਨ ਪਿੰਡ ਸੋਦਰੇ ਵਿਖੇ ਹੋਇਆ ਹੈ, ਬੜੇ ਅਮੀਰ ਘਰਾਣੇ ਵਿੱਚ ਉਹਨਾਂ ਦਾ ਜਨਮ ਹੋਇਆ ਹੈ, ਪਰ ਅਮੀਰੀ ਦੇ ਸੁੱਖ ਬਚਪਨ ਵਿੱਚ ਹੀ ਤਿਆਗ ਕੇ ਘਰ ਵਿੱਚ ਸੁੰਦਰ ਪਲੰਗ ਵਿੱਚੇ ਰਹਿ ਜਾਂਦੇ, ਜਿੱਥੇ ਵੀ ਸੁਣਦੇ ਕਿ ਅੱਜ ਇੱਥੇ ਮਹਾਂਪੁਰਖਾਂ ਦਾ ਸਤਸੰਗ ਹੈ, ਕੀਰਤਨ ਸਮਾਗਮ ਹੋਣਾ ਹੈ, ਬਾਣੀ ਦੀ ਵਿਚਾਰ ਹੋਣੀ ਹੈ, ਉੱਥੇ ਪਹੁੰਚਣਾ ਅਤੇ ਬੈਠ ਕੇ ਸਤਸੰਗ ਸੁਣਨਾ। ਸੰਤ ਬੰਸ਼ ਜੀ, ਸੰਤ ਭਾਈ ਨਨੂਆ ਜੀ ਹੋਏ ਹਨ, ਬੜੇ ਕਰਨੀ ਵਾਲੇ ਮਹਾਂਪੁਰਖ, ਉਹਨਾਂ ਦੀ ਸੰਗਤ ਕਰਨੀ। ਮਹਾਂਪੁਰਖਾਂ ਤੋਂ ਵੀ ਉਹਨਾਂ ਨੇ ਇਹ ਪ੍ਰਸ਼ਨ ਕੀਤਾ ਕਿ ਗੋਬਿੰਦ ਦੀ ਪ੍ਰਾਪਤੀ ਕਿਵੇਂ ਹੋਵੇ ਮੈਨੂੰ? ਤਾਂ ਮਹਾਂਪੁਰਖਾਂ ਨੇ ਇਹ ਬਚਨ ਕੀਤਾ ਕਿ ਗੋਬਿੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਰਾਮ ਜਪੋ ਜੀ ਐਸੇ ਐਸੇ ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਗੋਬਿੰਦ ਦਾ ਸਿਮਰਨ ਕਰਨਾ ਹੈ ਤਾਂ ਧਰੁਵ ਭਗਤ ਵਾਂਗ ਤੇ ਪ੍ਰਹਿਲਾਦ ਭਗਤ ਵਾਂਗ ਮਾਇਆ ਦਾ ਮੋਹ ਤਿਆਗ ਕੇ ਅਡੋਲ ਪਰਮਾਤਮਾ ਦੀ ਭਗਤੀ ਕਰੋ, ਸਿਮਰਨ ਵਿੱਚ ਮਨ ਜੋੜੋ, ਫਿਰ ਗੋਬਿੰਦ ਦੀ ਪ੍ਰਾਪਤੀ ਹੋਏਗੀ। ਅੰਦਰ ਪ੍ਰੇਮ ਜਾਗਿਆ, ਆਖੋ ਸਤਨਾਮ ਸ਼੍ਰੀ ਰਾਮ। ਉਸ ਸਮੇਂ ਦੇ ਜੋ ਅਮੀਰ ਇੱਕ ਸੂਬੇਦਾਰ ਸੀ, ਉਹਨਾਂ ਦੇ ਨਾਲ ਭਾਈ ਕਨ੍ਹਈਆ ਜੀ ਦੇ ਪਿਤਾ ਜੀ ਫੌਜੀ ਠੇਕੇਦਾਰੀ ਦਾ ਕੰਮ ਕਰਦੇ ਸਨ। ਭਾਈ ਕਨ੍ਹਈਆ ਜੀ ਦੇ ਪਿਤਾ ਜੀ ਦੇ ਬਚਪਨ ਵਿੱਚ ਹੀ ਉਹਨਾਂ ਦੇ ਪਿਤਾ ਜੀ ਗੁਰਪੁਰੀ ਪਿਆਨਾ ਕਰ ਗਏ, ਫਿਰ ਉਹ ਡਿਊਟੀ ਭਾਈ ਕਨ੍ਹਈਆ ਜੀ ਨੂੰ ਮਿਲੀ, ਪਰ ਕੋਈ ਸਮਾਂ ਉਹ ਡਿਊਟੀ ਦਿੰਦਿਆਂ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੈਰਾਗਮਾਈ ਬਾਣੀ ਸੁਣੀ, ਤਾਂ ਉਸ ਅਮੀਰ ਵਾਲੇ ਜੋ ਕਾਰੋਬਾਰ ਸਨ ਉਸਨੂੰ ਤਿਆਗ ਕੇ ਸ਼ਾਹੀ ਤੰਬੂ ਨੂੰ ਛੱਡ ਕੇ, ਸਾਰਾ ਸਮਾਨ ਜੋਟੀ ਅਤੇ ਸਮਾਨ ਛੱਡ ਕੇ ਆਪ ਜੰਗਲਾਂ ਵਿੱਚ ਤੁਰ ਗਏ ਕਿ ਗੋਬਿੰਦ ਦੀ ਪ੍ਰਾਪਤੀ ਹੋਵੇ, ਗੋਬਿੰਦ ਦੀ ਪ੍ਰਾਪਤੀ ਹੋਵੇ। ਸੰਤ ਰਤਨਮਾਲਾ ਵਿੱਚ ਲਿਖਿਆ ਹੈ ਕਿ 20-25 ਦਿਨ ਇਸ ਤਰ੍ਹਾਂ ਜੰਗਲਾਂ ਵਿੱਚ ਵਿਚਰਦਿਆਂ ਬੀਤ ਗਏ, ਬੜੀ ਵੈਰਾਗਮੀ ਅਵਸਥਾ ਵਿੱਚ। ਤਾਂ ਇੱਕ ਸਮੇਂ ਸੁਰਤੀ ਜੁੜੀ ਹੋਈ ਹੈ ਵੈਰਾਗਮੀ ਅਵਸਥਾ ਵਿੱਚ, ਆਕਾਸ਼ਬਾਣੀ ਹੋਈ ਭਾਈ ਕਨ੍ਹਈਆ, ਜੇ ਗੋਬਿੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਮੇਰਾ ਮਨ ਸਾਧ ਜਨਾ ਮਿਲ ਹਰਿਆ, ਸਾਧੂ ਦੀ ਸੰਗਤ ਕਰੋ, ਪੂਰੇ ਗੁਰੂ ਦੀ ਸੰਗਤ ਕਰੋ। ਫਿਰ ਆਕਾਸ਼ਬਾਣੀ ਹੋਈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚੋ, ਆਖੋ ਸਤਨਾਮ ਸ਼੍ਰੀ ਵਾਹ। ਫਿਰ ਭਾਈ ਕਨ੍ਹਈਆ ਜੀ ਆਪਣੇ ਮਨ ਨੂੰ ਕਹਿਣ ਲੱਗੇ, ਚੱਲ ਮਨਾ ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਹਨ ਦਰਸ਼ਨ ਕਰੀਏ। ਭਾਲ ਕਰਦੇ 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 ਉਸ ਸਮੇਂ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਲਵੇ ਦੇਸ਼ ਵਿੱਚ ਡਰੋਲੀ ਵਿਖੇ ਆਏ ਹੋਏ ਹਨ, ਉੱਥੇ ਸਤਸੰਗ ਪ੍ਰਵਾਹ ਚੱਲ ਰਿਹਾ। ਭਾਈ ਕਨ੍ਹਈਆ ਸਾਹਿਬ ਜੀ ਉੱਥੇ ਪਹੁੰਚੇ, ਦਰਸ਼ਨ ਕੀਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ। ਭਾਈ ਕਨ੍ਹਈਆ ਜੀ ਨੇ ਆਪਾ ਅਰਪਣ ਕਰ ਦਿੱਤਾ, ਆਖੋ ਸਤਨਾਮ ਸ਼੍ਰੀ ਵਾਹ। ਅੰਦਰ ਸੋਝੀ ਆਈ ਕਿ ਗੁਰੂ ਦੀ ਖੁਸ਼ੀ ਲੈਣੀ ਹੈ ਤਾਂ ਸੇਵਾ ਕਰਨੀ ਪਏਗੀ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾ। ਗੁਰੂ ਦੀ ਸੇਵਾ ਕਰਾਂ, ਗੁਰੂ ਮਹਾਰਾਜ ਦੇ ਚਰਨ ਚ ਬੇਨਤੀ ਕੀਤੀ, ਸੇਵਾ ਫਰਮਾਓ ਮਹਾਰਾਜ। ਬਾਬਾ ਮਹਾਰਾਜ ਕਹਿਣ ਲੱਗੇ ਪਾਣੀ ਲਿਆਓ। ਭਾਈ ਕਨ੍ਹਈਆ ਜੀ ਪਾਣੀ ਦਾ ਘੜਾ ਭਰ ਕੇ ਲੈ ਆਏ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਉਹ ਥੋੜਾ ਜਿਹਾ ਪਾਣੀ ਲੈ ਕੇ ਚੁੱਲ੍ਹਾ ਕੀਤਾ, ਥੋੜਾ ਜਿਹਾ ਪੀਤਾ, ਬਾਕੀ ਡੋਲ੍ਹ ਦਿੱਤਾ। ਫਿਰ ਕਿਹਾ ਪਾਣੀ ਦਾ ਘੜਾ ਲਿਆਓ, ਹੋਰ ਲੈ ਆਏ। ਉਹ ਵੀ ਇਸੇ ਤਰ੍ਹਾਂ ਥੋੜਾ ਜਿਹਾ ਵਰਤਿਆ, ਫਿਰ ਡੋਲ ਦਿੱਤਾ। ਭਾਈ ਕਨ੍ਹਈਆ ਜੀ ਪਾਣੀ ਦੇ ਘੜੇ ਭਰ ਕੇ ਲਿਆ ਰਹੇ ਹਨ ਇਮਤਿਹਾਨ ਲੈਣ ਲਈ ਕਿ ਮਨ ਡੋਲਦਾ ਹੈ ਕਿ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਥੋੜਾ ਜਿਹਾ ਪਾਣੀ ਵਰਤ ਕੇ ਡੋਲ ਦਿੰਦੇ। ਭਾਈ ਕਨ੍ਹਈਆ ਜੀ ਦੇ ਮਨ ਵਿੱਚ ਇਹ ਨਹੀਂ ਆਇਆ ਕਿ ਮਹਾਰਾਜ ਕੀ ਕਰਦੇ ਹਨ, ਪਾਣੀ ਡੋਲ ਕਿਉਂ ਦਿੰਦੇ ਹਨ। ਮਨ ਚ ਇਹ ਵਿਚਾਰ ਹੈ ਕਿ ਮੌਜ ਹੈ ਸਤਿਗੁਰਾਂ ਦੀ, ਸੋ ਬੜੇ ਪਿਆਰ ਸ਼ਰਧਾ ਦੇ ਨਾਲ ਚਿਤ ਅਡੋਲ ਕਰਕੇ ਸੇਵਾ ਕਰੀ ਜਾ ਰਹੇ ਹਨ। ਇਸ ਤਰ੍ਹਾਂ ਤਕਰੀਬਨ ਇੱਕ ਮਹੀਨਾ ਭਰ ਪਾਣੀ ਭਰ ਕੇ ਲਿਆਉਂਦੇ ਰਹੇ। ਫਿਰ ਭਾਈ ਕਨ੍ਹਈਆ ਜੀ ਨੂੰ ਜੋਟੀ ਲੱਗੀ ਕਿ ਗੁਰੂ ਮਹਾਰਾਜ ਦਾ ਜੋ ਘੋੜਾ ਹੈ ਉਸ ਦੀ ਸੇਵਾ ਕੀਤੀ ਜਾਏ। ਤੇ ਤਬੇਲੇ ਵਿੱਚ ਘੋੜੇ ਨੂੰ ਇਸ਼ਨਾਨ ਪਾਣੀ ਕਰਾਉਂਦੇ ਹਨ, ਖਰਖਰਾ ਕਰਦੇ ਹਨ, ਪਾਣੀ ਪਿਲਾਉਂਦੇ ਹਨ, ਬੜੇ ਪਿਆਰ ਨਾਲ ਸੇਵਾ ਕਰ ਰਹੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਦਿਨ ਉੱਥੇ ਤਬੇਲੇ ਵਿੱਚ ਹੀ ਪਹੁੰਚੇ। ਭਾਈ ਕਨ੍ਹੱਈਆ ਸਾਹਿਬ ਜੀ ਸੇਵਾ ਵਿੱਚ ਮਗਨ ਸਨ। ਗੁਰੂ ਸਾਹਿਬ ਜੀ ਨੂੰ ਪਹੁੰਚਣ 'ਤੇ ਹੱਥ ਜੋੜ ਕੇ ਭਾਈ ਕਨ੍ਹੱਈਆ ਜੀ ਨੇ ਸਤਿਗੁਰ ਦੇ ਚਰਨਾਂ 'ਚ ਨਮਸਕਾਰ ਕੀਤੀ। ਇਹ ਗੁਰੂ ਮਹਾਰਾਜ ਆ ਮਿਹਰਬਾਨ ਹੋ, ਤ੍ਰਿਕਾਲਦਰਸ਼ੀ ਹੋ, ਪਤਿਤ ਪਾਵਨ ਹੋ, ਮੁਕਤੀ ਦੇ ਦਾਤਾ ਹੋ, ਕਿਰਪਾ ਕਰੋ ਦਾਸ ਨੂੰ ਨਾਮ ਦਾਨ ਦਿਓ, ਗੋਬਿੰਦ ਦੀ ਪ੍ਰਾਪਤੀ ਹੋ ਜਾਏ, ਮਨੁੱਖਾ ਜਨਮ ਸਫਲ ਹੋ ਜਾਏ। ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਉਪਦੇਸ਼ ਦਿੱਤਾ ਕਿ ਗੋਬਿੰਦ ਤੇਰੇ ਅੰਦਰ ਹੀ ਹੈ, ਗੋਬਿੰਦ ਨੂੰ ਲੱਭਣ ਦੇ ਲਈ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਭਾਈ ਕਨ੍ਹੱਈਆ ਜੀ, ਗੋਬਿੰਦ ਸਰਬ ਵਿਆਪੀ ਹੈ, ਉਹ ਸਰਬ ਨਿਵਾਸੀ ਹੈ। ਜਲ ਥਲ ਮਹੀਅਲ ਪੂਰਿਆ, ਰਵਿਆ ਵਿੱਚ ਵਣਾ, ਸਾਰੇ ਸੰਸਾਰ ਮੰਡਲ ਦੇ ਜੀਵ ਜੰਤਾਂ ਦੇ ਅੰਦਰ ਵਿਆਪਕ ਹੋ ਜਾਣਾ। ਭਾਈ ਕਨ੍ਹੱਈਆ ਜੀ, ਉਹ ਤੇਰੇ ਅੰਦਰ ਵੀ ਹੈ, ਗੋਬਿੰਦ ਤੇਰੇ ਅੰਦਰ ਵੀ ਹੈ, ਤੋ ਹੀ ਸੰਗ ਸਮਾਏ। ਪਰ ਉਸ ਪਰਮੇਸ਼ਰ ਨੂੰ ਅਨੁਭਵ ਇਉਂ ਕਰਨਾ ਹੈ ਕਿ ਪੋਹਪ ਮਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ। ਪੋਹਪ ਕਹਿੰਦੇ ਨੇ ਫੁੱਲ ਨੂੰ, ਫੁੱਲ ਵਿੱਚ ਖੁਸ਼ਬੂ ਹੁੰਦੀ ਹੈ, ਇਹ ਹਿੰਦੀ ਦਾ ਸ਼ਬਦ ਹੈ। ਪੋਹਪ ਮਧ ਜਿਉਂ ਬਾਸ ਬਸਤ ਹੈ, ਜੇ ਫੁੱਲ ਵਿੱਚ ਖੁਸ਼ਬੂ ਹੈ, ਵਾਸ਼ਨਾ ਹੈ, ਮਹਿਕ ਵਸਦੀ ਹੈ, ਦਿਸਦੀ ਨਹੀਂ ਮਹਿਕ ਪਰ ਦੂਰੋਂ ਹੀ ਪ੍ਰਤੀਤ ਹੁੰਦੀ ਹੈ ਕਿ ਇਸ ਫੁੱਲ ਵਿੱਚ ਗੁਲਾਬ ਦੀ ਖੁਸ਼ਬੂ ਦੀ ਸੁਗੰਧੀ ਆ ਰਹੀ ਹੈ, ਇਹ ਗੇਂਦੇ ਦਾ ਫੁੱਲ ਹੈ, ਇਹ ਚੰਬੇਲੀ ਦਾ ਫੁੱਲ ਹੈ, ਬੜੀ ਸੋਹਣੀ ਮਹਿਕ ਹੈ। ਫੁੱਲ ਦੇ ਜ਼ਰੇ ਜ਼ਰੇ ਵਿੱਚ ਮਹਿਕ ਹੈ, ਦਿਸਦੀ ਨਹੀਂ ਪਰ ਦੂਰੋਂ ਅਨੁਭਵ ਹੁੰਦੀ ਹੈ। ਪੋਹਪ ਮਧ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਜੇ ਮੁਕਰ ਸ਼ੀਸ਼ੇ ਕਿਹਾ ਜਾਂਦਾ ਹੈ, ਦਰਪਣ ਵੀ ਕਹਿੰਦੇ ਹਨ ਸ਼ੀਸ਼ੇ ਨੂੰ। ਦਰਪਣ ਮਾਹੇ ਮੋ ਦੇਖ ਮੁਖ ਜੈਸਾ, ਨਾਮੇ ਕਾ ਸਵਾਮੀ ਬਿਠਲ ਐਸਾ। ਜਿਵੇਂ ਸ਼ੀਸ਼ੇ ਵਿੱਚ ਮਨੁੱਖ ਆਪਣਾ ਮੂੰਹ ਵੇਖਦਾ ਹੈ, ਉਹ ਸ਼ੀਸ਼ਾ ਕਿੰਨਾ ਕਠੋਰ ਹੈ, ਜਦੋਂ ਮਨੁੱਖ ਸ਼ੀਸ਼ੇ ਵੱਲ ਦੇਖਦਾ ਹੈ ਉਸ ਦਾ ਜਿਹੜਾ ਪ੍ਰਤੀਬਿੰਬ ਹੈ, ਪਰਛਾਵਾਂ ਹੈ ਮਨੁੱਖ ਦੇ ਸਰੀਰ ਦਾ, ਉਹ ਸ਼ੀਸ਼ੇ ਵਿੱਚ ਚਲਿਆ ਜਾਂਦਾ। ਮੁਕਰ ਮਾਹੇ ਜੈਸੇ ਛਾਈ, ਜਿਵੇਂ ਸ਼ੀਸ਼ੇ ਵਿੱਚ ਬੰਦੇ ਦਾ ਪ੍ਰਤੀਬਿੰਬ ਪਰਛਾਵਾਂ ਦਿਸਦਾ ਹੈ, ਉਹ ਪਕੜਿਆ ਨਹੀਂ ਜਾਂਦਾ ਪਰ ਪ੍ਰਤੀਤ ਹੁੰਦਾ ਹੈ। ਜਿਵੇਂ ਸ਼ੀਸ਼ੇ ਵਿੱਚ ਮਨੁੱਖ ਦਾ ਪ੍ਰਤੀਬਿੰਬ ਸਜੇ ਹੀ ਚਲਿਆ ਜਾਂਦਾ ਹੈ, ਜਿਵੇਂ ਫੁੱਲ ਵਿੱਚ ਖੁਸ਼ਬੂ ਜ਼ਰੇ ਜ਼ਰੇ 'ਚ ਵਿਆਪਕ ਹੈ, ਦਿਸਦੀ ਨਹੀਂ ਪਰ ਹੈ, ਤਿਵੇਂ ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਇਹ ਭਾਈ ਘਟ ਹੀ ਖੋਜੋ, ਆਪਣੇ ਅੰਦਰ ਹੀ ਹਿਰਦੇ ਵਿੱਚ ਵੇਖੋ ਵੇਖੋ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਉਹ ਪਾਰ ਪਰਮੇਸ਼ਰ ਹਰੇਕ ਘਟਾਂ ਵਿੱਚ ਵਿਆਪਕ। ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ ਹੈ, ਸਗਲ ਬਨਸਪਤ ਮਹਿ ਬਹਿ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀ। ਭਾਈ ਕਨ੍ਹੱਈਆ ਜੀ, ਘਟ ਹੀ ਖੋਜੋ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ ਬਾਹਰ ਵੀ ਸਾਰੇ ਪਰਮੇਸ਼ੁਰ ਹੈ, ਭੀਤਰ ਅੰਦਰ ਵੀ ਪਰਮੇਸ਼ੁਰ ਹੈ, ਸਾਰੇ ਵਿਆਪਕ ਹੈ। ਇਹ ਗਿਆਨ ਗੁਰੂ ਦੱਸਦਾ ਹੈ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਗਿਆਨ ਦਿੱਤਾ, ਉਹ ਫਿਰ ਮਿਹਰ ਦੀ ਦ੍ਰਿਸ਼ਟੀ ਕੀਤੀ ਭਾਈ ਕਨ੍ਹਈਆ ਜੀ ਤੇ। ਭਾਈ ਕਨ੍ਹਈਆ ਜੀ ਨੂੰ ਅੰਤਰਾਤਮੇ ਨਿਰੰਕਾਰ ਅਕਾਲ ਪੁਰਖ ਦੇ ਦਰਸ਼ਨ ਹੋ ਗਏ। ਘੱਟ ਘੱਟ ਵਿਆਪਕ ਦਿਸ ਰਿਹਾ ਹੈ। ਫਿਰ ਬਚਨ ਕੀਤਾ ਗੁਰੂ ਤੇਗ ਬਹਾਦਰ ਜੀ ਨੇ, ਭਾਈ ਕਨ੍ਹਈਆ ਤੁਹਾਨੂੰ ਗੁਰੂ ਨਾਨਕ ਦੇ ਦਰਬਾਰੋਂ ਪਰਮੇਸ਼ਰ ਦੇ ਨਾਮ ਸਿਮਰਨ ਭਗਤੀ ਦਾ ਕੁਣਕਾ ਮਿਲਿਆ ਹੈ, ਇਹ ਸਿੱਖੀ ਦੀ ਦਾਤ ਮਿਲੀ ਹੈ, ਇਹ ਵੰਡ ਕੇ ਛਕੋ, ਜਾਓ ਸੰਸਾਰ ਮੰਡਲ ਦੇ ਅੰਦਰ ਵਿਚਰੋ ਤੇ ਗੁਰਸਿੱਖੀ ਦਾ ਪਰਮੇਸ਼ਰ ਦੀ ਭਗਤੀ ਦਾ ਪ੍ਰਚਾਰ ਕਰੋ। ਭਾਈ ਕਨ੍ਹਈਆ ਜੀ ਕਹਿਣ ਲੱਗੇ, ਮਹਾਰਾਜ ਮੇਰਾ ਚਿਤ ਕਰਦਾ ਹੈ ਤੁਹਾਡੇ ਦਰਸ਼ਨ ਕਰਦਾ ਰਹਾਂ, ਤੁਹਾਡੀ ਹਜ਼ੂਰੀ ਚ ਬੜਾ ਆਨੰਦ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਇਹ ਸਰੀਰ ਗੁਰੂ ਨਹੀਂ, ਸ਼ਬਦ ਗੁਰੂ ਹੈ ਤੇ ਸ਼ਬਦ ਸਾਰੇ ਵਿਆਪਕ ਹੈ। ਤੁਸੀਂ ਸ਼ਬਦ ਦੇ ਪੁਜਾਰੀ ਬਣਨਾ ਹੈ, ਜੋ ਬਚਨ ਕੀਤਾ ਹੈ ਉਹ ਮੰਨਣਾ ਹੈ, ਇਹ ਗੁਰੂ ਦੇ ਕੋਲ ਰਹਿਣਾ ਹੈ। ਭਾਈ ਕਨ੍ਹਈਆ ਜੀ ਸਤ ਬਚਨ ਕਹਿ ਕੇ ਅਸ਼ੀਸ ਲੈ ਕੇ ਸੰਸਾਰ ਮੰਡਲ ਦੇ ਅੰਦਰ ਵਿਚਰਨ ਲੱਗੇ। ਕਵਾ ਨਾਮ ਅਸਥਾਨ ਤੇ ਲੋੜ ਵੇਖੀ ਤੇ ਸੇਵਾ ਦਾ ਕੇਂਦਰ ਬਣਾਇਆ, ਉੱਥੇ ਸੇਵਾ ਸਥਾਨ ਬਣਾ ਕੇ, ਪਾਣੀ ਦੀ ਬੜੀ ਥੁੜ ਸੀ, ਇੱਕ ਹਰੋ ਨਦੀ ਤੋਂ ਪਾਣੀ ਦਾ ਘੜਾ ਭਰ ਲਿਆਉਣਾ ਤੇ ਜਿੱਥੇ ਆਮ ਸੰਗਤ ਦੇ ਪਬਲਿਕ ਦੇ ਲੰਘਣ ਦਾ ਰਾਹ ਸੀ ਉੱਥੇ ਇੱਕ ਅੱਡਾ ਬਣਾ ਕੇ ਉੱਥੇ ਆਏ ਗਏ ਨੂੰ ਪਾਣੀ ਪਿਲਾਉਣਾ ਤੇ ਹੋਰ ਸੇਵਾਦਾਰਾਂ ਨੂੰ ਨਾਲ ਜੋੜ ਲਿਆ। ਇੰਨੀ ਵੱਡੀ ਸੇਵਾ ਹੋਈ ਕਿ ਸੇਵਾ ਦਾ ਦੀ ਸਰਾਂ ਬਣ ਗਈ, ਅਸਥਾਨ ਬਣ ਗਿਆ। 150 ਮੰਜਾ ਬਿਸਤਰਾ, 150 ਪਾਣੀ ਦਾ ਘੜਾ ਹਰ ਸਮੇਂ ਭਰਿਆ ਰਹੇ। ਆਏ ਗਏ ਅਭਿਆਗਤ ਨੂੰ ਕੋਈ ਮੁਸਲਮਾਨ ਆ ਜਾਏ ਤਾਂ ਵੀ ਉਸਨੂੰ ਜੀ ਆਇਆ ਆਖਣਾ, ਹਿੰਦੂ ਆ ਜਾਏ, ਕੋਈ ਸਿੱਖ, ਕੋਈ ਹੋਰ ਕਿਸੇ ਜਾਤ ਦਾ ਬੰਦਾ ਆ ਜਾਏ, ਸਭ ਨੂੰ ਇੱਕੋ ਜਿਹਾ ਪਿਆਰ। ਇਸ ਤਰ੍ਹਾਂ ਸੇਵਾ ਕਰਦਿਆਂ ਫਿਰ ਕਲਗੀਆਂ ਵਾਲੇ ਪਾਤਸ਼ਾਹ ਦੀ ਹਜ਼ੂਰੀ ਚ ਆਨੰਦਪੁਰ ਸਾਹਿਬ ਵਿਖੇ ਜੰਗੇ ਮੈਦਾਨ ਵਿੱਚ ਸੇਵਾ ਪ੍ਰਾਪਤ ਹੋਈ। ਉੱਥੇ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ, ਭਾਈ ਕਨ੍ਹਈਆ ਮੋਰਚੇ ਲੱਗੇ ਹੋਏ ਹਨ ਤੇ ਸਿੰਘ ਪਿਆਸੇ ਬੈਠੇ ਹਨ, ਸੂਰਮਿਆਂ ਨੂੰ ਪਾਣੀ ਪਿਲਾਇਆ ਕਰੋ। ਸਤ ਬਚਨ ਇਹਨੀ ਆਖਿਆ, ਮਹਾਰਾਜ ਸਾਹਮਣੇ ਵੈਰੀ ਦਲ ਵੱਲੋਂ ਛੂੰਕਦੇ ਤੀਰ ਗੋਲੀਆਂ ਸਰੀਰ ਨੂੰ ਪਾੜ ਦਿੰਦੇ ਹਨ, ਮੌਤ ਸਾਹਮਣੇ ਹੈ, ਪਰ ਨਹੀਂ, ਜਾਂ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਭਾਈ ਕਨ੍ਹਈਆ ਜੀ ਇਸ ਤਰ੍ਹਾਂ ਸੇਵਾ ਕਰ ਰਹੇ ਹਨ, ਮੈਂ ਸਮਾਪਤੀ ਕਰਾਂ। ਇਹ ਹੈ ਗੁਰੂ ਦੇ ਚਰਨਾਂ ਵਿੱਚ ਆ ਕੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਚਿੰਤਾ ਕੀ ਸੀ ਕਿ ਗੋਬਿੰਦ ਦੀ ਪ੍ਰਾਪਤੀ ਨਹੀਂ ਹੋਈ, ਹੋ ਜਾਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਪਦੇਸ਼ ਦੇ ਕੇ ਇਹ ਚਿੰਤਾ ਮਿਟਾ ਦਿੱਤੀ, ਗੋਬਿੰਦ ਦੇ ਦਰਸ਼ਨ ਕਰਾ ਦਿੱਤੇ ਤੇ ਨਾਮ ਰੰਗ ਵਿੱਚ ਰੰਗ ਦਿੱਤਾ ਕਿ ਐਸਾ ਰੰਗਿਆ ਕਿ ਜੰਗ ਮੈਦਾਨ ਵਿੱਚ ਵੀ ਪਾਣੀ ਪਿਲਾਉਂਦਿਆਂ ਹੋਇਆਂ ਗੋਬਿੰਦ ਵਾਹਿਗੁਰੂ ਹੀ ਨਜ਼ਰ ਆ ਰਿਹਾ ਹੈ। ਜਿੱਥੇ ਮੱਚੇ ਹੋਏ ਜੰਗ ਵਿੱਚ ਜ਼ਖਮੀਆਂ ਨੂੰ, ਸਿੰਘਾਂ ਨੂੰ ਜਿੱਥੇ ਪਾਣੀ ਪਿਲਾਉਂਦੇ, ਉੱਥੇ ਮੁਸਲਮਾਨ ਜ਼ਖਮੀ ਹੋਇਆ ਪਾਣੀ ਮੰਗਦਾ ਤਾਂ ਭਾਈ ਕਨ੍ਹਈਆ ਜੀ ਉਹਦੇ ਮੂੰਹ ਵਿੱਚ ਵੀ ਪਾਣੀ ਪਾ ਰਹੇ ਹਨ। ਸਿੱਖ ਕਹਿਣ ਲੱਗੇ, ਭਾਈ ਕਨ੍ਹਈਆ ਇਹ ਤਾਂ ਦੁਸ਼ਮਣ ਹੈ, ਵੈਰੀ ਹੈ, ਇਹਨਾਂ ਨੂੰ ਪਾਣੀ ਕਿਉਂ ਪਿਲਾ ਰਹੇ ਹੋ? ਤਾਂ ਭਾਈ ਕਨ੍ਹਈਆ ਜੀ ਨੇ ਉੱਤਰ ਦਿੱਤਾ ਕਿ ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੌਮ ਬਣਿਆ। ਇਹ ਗੁਰੂ ਤੋਂ ਸਾਨੂੰ ਸੋਝੀ ਪ੍ਰਾਪਤ ਹੋਈ ਹੈ ਕਿ ਕੋਈ ਬੇਗਾਨਾ ਨਹੀਂ, ਕੋਈ ਓਪਰਾ ਨਹੀਂ, ਕੋਈ ਵੈਰੀ ਨਹੀਂ, ਸਾਰਿਆਂ ਵਿੱਚ ਗੋਬਿੰਦ ਹੈ। ਮੈਂ ਤਾਂ ਗੋਬਿੰਦ ਨੂੰ ਪਾਣੀ ਪਿਲਾਇਆ ਹੈ। ਕਲਗੀਧਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਵੀ ਸ਼ਿਕਾਇਤ ਪਹੁੰਚੀ ਤਾਂ ਉਸ ਸਮੇਂ ਵੀ ਭਾਈ ਕਨ੍ਹਈਆ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਛਣ 'ਤੇ ਵੀ ਇਹੀ ਉੱਤਰ ਦਿੱਤਾ, ਮਹਾਰਾਜ ਤੈਨੂੰ ਪਿਆ ਪਿਲਾਵਾਂ ਪਾਣੀ, ਸਿਰ ਮੇਰੇ ਦੇ ਸਾਈਂ, ਤੁਰਕ ਅਤੁਰਕ ਨਾ ਦਿਸਦਾ ਮੈਨੂੰ, ਤੂੰ ਸਾਰੇ ਦਿਸਾਂ। ਕਲਗੀਆਂ ਵਾਲੇ ਪਾਤਸ਼ਾਹ ਪ੍ਰਸੰਨ ਹੋਏ, ਗੱਲ ਨਾਲ ਲਾਇਆ, ਹੱਸੇ ਤੇ ਗੱਲ ਲਾਇਆ, ਸਤਿਗੁਰ ਡੱਬੀ ਹੱਥ ਫੜਾਈ, ਪਾਣੀ ਨਾਲ ਮਲਮ ਵੀ ਰੱਖੀ, ਲੋੜ ਪਈ ਤੇ ਲਾਈ। ਭਾਈ ਕਨ੍ਹਈਆ ਜਿੱਥੇ ਮੈਨੂੰ ਪਾਣੀ ਪਿਲਾਇਆ ਮੇਰਾ ਰੂਪ ਜਾਣ ਕੇ, ਹਰ ਇੱਕ ਇਨਸਾਨ ਨੂੰ ਮੇਰਾ ਰੂਪ ਜਾਣਿਆ ਹੈ, ਇਸੇ ਤਰ੍ਹਾਂ ਕੋਈ ਇਨਸਾਨ ਫੱਟੜ ਹੋਵੇ ਉਸਨੂੰ ਵੀ ਮੇਰਾ ਰੂਪ ਜਾਣ ਕੇ ਮਲਮ ਪੱਟੀ ਵੀ ਕਰਿਆ, ਤੇ ਤੇਰੇ ਤੋਂ ਇਹ ਸਮਦ੍ਰਿਸ਼ਟੀ ਸੇਵਾ ਪੰਥ ਚਲੇਗਾ, ਸੰਪਰਦਾ ਚਲੇਗੀ, ਜੋ ਰਹਿੰਦੀ ਦੁਨੀਆਂ ਵਿੱਚ ਇਹ ਤੇਰੀ ਚਲਾਈ ਹੋਈ ਸੇਵਾ ਦਾ ਪ੍ਰਵਾਹ ਚੱਲਦਾ ਰਹੇਗਾ। ਭਾਈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਆਸ਼ੀਰਵਾਦ ਦਾ ਸਦਕਾ ਭਾਈ ਕਨ੍ਹਈਆ ਜੀ ਤੋਂ ਇਹ ਸੇਵਾ ਪੰਥੀ ਸੰਪਰਦਾ ਦਾ ਸੰਚਾਲਨ ਹੋਇਆ। ਇਸ ਸੇਵਾ ਪੰਥੀ ਮਹਾਂਪੁਰਖਾਂ ਦੇ ਅਸਥਾਨਾਂ 'ਤੇ, ਦੇਖੋ ਇੱਥੇ ਹੁਸ਼ਿਆਰਪੁਰ ਵਿਖੇ ਜਿੱਥੇ ਸਤਸੰਗ ਦੇ ਲਈ ਇਹ ਸੁੰਦਰ ਦੀਵਾਨ ਹਾਲ, ਦਰਬਾਰ ਹਾਲ ਨਵੇਂ ਬਣ ਗਏ ਹਨ, ਉੱਥੇ ਨਾਲ ਹੀ ਭਾਈ ਕਨ੍ਹਈਆ ਬਲੱਡ ਬੈਂਕ ਬਣਿਆ ਹੋਇਆ ਕਿ ਮਰੀਜ਼ਾਂ ਦੇ ਵਾਸਤੇ ਬਲੱਡ ਵੀ ਇੱਥੇ ਜਮ੍ਹਾਂ ਕੀਤਾ ਜਾਂਦਾ ਹੈ। ਸੋ ਪਿਆਰਿਓ, ਇਸ ਬੈਂਕ ਵਿੱਚ ਆਪਣਾ ਖੂਨ ਦਾਨ ਦੇ ਕੇ ਵੀ, ਅੱਖਾਂ ਦਾਨ ਦੇ ਕੇ ਵੀ ਭਾਈ ਕਨ੍ਹਈਆ ਸਾਹਿਬ ਜੀ ਦੀ ਇਸ ਸੇਵਾ ਪੰਥੀ ਸੰਪਰਦਾ ਵਿੱਚ ਆਪਣੀ ਯੋਗਤਾ ਅਨੁਸਾਰ ਸੇਵਾ 'ਚ ਹਿੱਸਾ ਪਾ ਕੇ ਸਤਿਗੁਰੂ ਦੀਆਂ ਅਸੀਸਾਂ ਲੈ ਸਕਦੇ ਹੋ। ਜਿਨ੍ਹਾਂ ਵੀ ਇੱਥੇ ਬਲੱਡ ਬੈਂਕ ਵਿੱਚ ਖੂਨ ਦਿਓਗੇ, ਉਹਨਾਂ ਹੀ ਤੁਹਾਡੇ ਅੰਦਰ ਹੋਰ ਵਧੇਰੇ ਆਤਮਿਕ ਸ਼ਕਤੀ ਅਤੇ ਬਲ ਪੈਦਾ ਹੋਵੇਗਾ, ਜੀਵਨ ਚੜ੍ਹਦੀ ਕਲਾ ਵਿੱਚ ਹੋਵੇਗਾ, ਅਤੇ ਸਤਿਗੁਰੂ ਜੀ ਦੀਆਂ ਮਿਹਰਾਂ ਦਾ ਸਦਕਾ ਹੋਰ ਵੀ ਸੇਵਾ ਪੰਥੀ ਅਸਥਾਨਾਂ 'ਤੇ, ਗੁਨਿਆਣਾ ਮੰਡੀ ਵਿਖੇ ਵੀ ਭਾਈ ਕਨ੍ਹਈਆ ਚੈਰੀਟੇਬਲ ਹਸਪਤਾਲ, ਉੱਥੇ ਵਿੱਦਿਆ ਦੀ ਪ੍ਰਾਪਤੀ ਦੇ ਲਈ ਇੰਜੀਨੀਅਰਿੰਗ ਕਾਲਜ, ਪੋਲੀਟੈਕਨਿਕ ਕਾਲਜ ਅਤੇ ਬੜੀ ਉੱਚੀ ਪੱਧਰ 'ਤੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਭਾਈ ਆਸਾ ਸਿੰਘ ਗਰਲਜ ਕਾਲਜ ਸੇਵਾ ਪੰਥੀ ਅਸਥਾਨਾਂ 'ਤੇ ਚੱਲ ਰਹੇ ਹਨ। ਸੋ ਪਿਆਰਿਓ, ਇਸ ਅਸਥਾਨ 'ਤੇ ਵੀ ਇਹ ਸੋਹਣੀ ਗੁਰਮਤ ਵਿੱਦਿਆ ਦਾ, ਸੰਗੀਤ ਵਿੱਦਿਆ ਦਾ ਵੀ ਚੱਲ ਰਿਹਾ ਹੈ, ਜਿਸ ਰਾਹੀਂ ਇਸ ਸੰਗੀਤ ਵਿਦਿਆਲੇ 'ਚੋਂ ਸੰਤ ਭਾਈ ਅਨੂਪ ਸਿੰਘ ਵਰਗੇ ਮਹਾਨ ਕੀਰਤਨੀ ਹੈ, ਸੰਤ ਭਾਈ ਪਿਆਰਾ ਸਿੰਘ ਜੀ ਵਰਗੇ ਮਹਾਨ ਕੀਰਤਨੀ ਹੈ, ਹੋਰ ਵੀ ਕੀਰਤਨੀ ਜਥੇ ਨਵੇਂ ਤੋਂ ਨਵੇਂ ਪੈਦਾ ਹੋ ਰਹੇ ਹਨ। ਇਹ ਸਥਾਨ ਪਰਉਪਕਾਰ ਦਾ ਕੇਂਦਰੀ ਅਸਥਾਨ ਹੈ, ਤਾਂ ਆਪਸੋਂ ਸੰਗਤਾਂ ਵੱਧ ਤੋਂ ਵੱਧ ਇਸ ਸੇਵਾ ਪੰਥੀ ਅਸਥਾਨਾਂ ਦੀ ਸੇਵਾ ਦੇ ਕਾਰਜਾਂ ਵਿੱਚ ਵੀ ਹਿੱਸਾ ਪਾਇਆ ਕਰੋ, ਅਤੇ ਗੁਰਮਤ ਬਾਣੀ ਨਾਲ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜ ਕੇ, ਜੋ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ, ਜੋ ਗੁਰਬਾਣੀ ਉਪਦੇਸ਼ ਦਿੰਦੀ ਹੈ ਉਸ ਨੂੰ ਮਨਨ ਕਰੋਗੇ ਤਾਂ ਪ੍ਰਤੱਖ ਹੀ ਤੁਹਾਡਾ ਨਿਸਤਾਰਾ ਹੋਵੇਗਾ। ਇਹ ਸੇਵਾ ਪੰਥੀ ਸਾਧੂਆਂ ਦੀ ਜੋ ਸੰਪਰਦਾ ਹੈ, ਗੁਰੂ ਸਾਹਿਬ ਨੇ ਆਪ ਚਲਾਈ ਹੈ, ਇਸ ਸੰਪਰਦਾ ਦੇ ਨਾਲ ਜੁੜ ਕੇ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਕਮਾਉਣਾ ਹੈ, ਫਿਰ ਸਾਡਾ ਸਾਰਿਆਂ ਦਾ ਇਹ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮਿਲੇ ਦੀ ਅਵਸਥਾ ਪ੍ਰਾਪਤ ਹੋਏਗੀ। ਅਰਦਾਸ ਹੈ ਗੁਰੂ ਮਹਾਰਾਜ ਕਿਰਪਾ ਕਰੇ, ਮਹੰਤ ਬਾਬਾ ਪ੍ਰਿਤਪਾਲ ਸਿੰਘ ਜੀ, ਅਜੀਤ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਸਾਰੀਆਂ ਮਹਾਂਪੁਰਖਾਂ ਨੂੰ ਹੋਰ ਵਧੇਰੇ ਪਰਉਪਕਾਰ ਕਰਨ ਦੀ ਸਮਰੱਥਾ, ਬਖਸ਼ਿਸ਼ ਕਰਨ ਅਤੇ ਦਾਸ ਨੂੰ ਜੋ ਪਿਆਰ ਦਿੰਦੇ ਹੋ, ਇਸ ਦਾ ਵੀ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।